ਪਿਆਰੇ ਦੋਸਤੋ, ਦੱਖਣੀ ਆਸਟ੍ਰੇਲੀਆ ਦੇ ਦੋਨੋਂ ਸਦਨਾਂ ਲਈ ਚੋਣਾਂ ਹੋਣ ਜਾ ਰਹੀਆਂ ਨੇ। 17 ਮਾਰਚ ਨੂੰ ਪੈਣ ਵਾਲੀਆਂ ਵੋਟਾਂ 'ਚ ਕਈ ਪੰਜਾਬੀ ਅਤੇ ਭਾਰਤੀ ਮੂਲ ਦੇ ਉਮੀਦਵਾਰ ਆਪਣੀ ਕੋਸ਼ਿਸ਼ ਕਰ ਰਹੇ ਨੇ ਚੁਣੇ ਜਾਣ ਲਈ। ਲੈਜਿਸਲੇਟਿਵ ਕੌਂਸਲ ਲਈ ਮੈਂਬਰ ਬਣਨ ਲਈ ਇਸ ਵਾਰ ਆਜ਼ਾਦ ਉਮੀਦਵਾਰ ਵਜੋਂ ਅਮਰੀਕ ਸਿੰਘ ਥਾਂਦੀ ਨੇ ਆਪਣਾ ਹੱਥ ਖੜ੍ਹਾ ਕੀਤਾ। ਆਪਣੇ ਸਮਾਜ ਸੇਵੀ ਕੰਮਾਂ ਲਈ ਥਾਂਦੀ ਸਾਹਿਬ ਐਡੀਲੇਟ 'ਚ ਜਾਣ ਪਛਾਣ ਰੱਖਦੇ ਨੇ। ਆਓ ਅੱਜ ਉਹਨਾਂ ਦੇ ਮੂੰਹੀਂ ਜਾਣਦੇ ਹਾਂ ਕਿ ਉਹਨਾਂ ਨੇ ਸਿਆਸਤ 'ਚ ਕਿਉਂ ਆਉਣ ਦਾ ਤਹੱਈਆ ਕੀਤਾ। ਜੀ ਥਾਂਦੀ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ।
ਹਾਂਜੀ, ਮੈਂ ਸਾਰੇ ਤੁਹਾਡੇ SBS ਸੁਣ ਵਾਲੇ ਸਰੋਤਿਆਂ ਨੂੰ ਨਿਮਰਤਾ ਪੂਰਵਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਜੀ ਦੇਖੋ, ਰਵਾਇਤੀ ਪਾਰਟੀਆਂ ਨਾਲ ਪ੍ਰਵਾਸੀ ਲੋਕਾਂ ਦੀ ਜ਼ਿਆਦਾ ਹੈਲੋ ਹੈਲੋ ਹੁੰਦੀ ਹੈ, ਤੁਸੀਂ ਰਿਸੀਵਰ ਤੋਂ ਹੱਥ ਪਿੱਛੇ ਕਿਉਂ ਖਿੱਚਿਆ? ਆਜ਼ਾਦ ਖੰਡ ਪਿੱਛੇ ਕੀ ਕਾਰਨ ਰਹੇ?
ਦੇਖੋ ਜੀ, ਮੈਂ ਤੁਹਾਨੂੰ ਦੱਸਾਂ, ਮੈਂ ਕਾਫੀ ਚਿਰਾਂ ਤੋਂ ਜਿੱਦਾਂ ਮਿਨਿਸਟਰ ਹੋਏ ਹੋਰ ਸਰਕਾਰ ਵਿੱਚ ਗੱਲਾਂ ਬਾਤਾਂ ਕਰਦਾ ਰਿਹਾ, ਆਪਣੇ ਬੰਦਿਆਂ ਦੀ ਹੈਲਪ ਕਰਨ ਲਈ ਮੈਂ ਮੀਟਿੰਗਾਂ ਕਰਦਾ ਰਿਹਾ, ਚਿੱਠੀਆਂ ਲਿਖ ਕੇ ਦਿੰਦਾ ਰਿਹਾ, ਪਰ ਮੈਂ ਇਹ ਦੇਖ ਲਿਆ ਇਹ ਜਦੋਂ ਪਾਰਟੀ ਵਿੱਚ ਚਿੱਠੀਆਂ ਤੱਕ ਸੀਮਿਤ ਰਹਿ ਜਾਂਦੀ ਆ, ਤੁਸੀਂ ਬਾਹਰ ਕੋਈ ਵੀ ਮੀਡੀਆ ਨਾਲ ਗੱਲ ਕਰੋ, ਇਹ ਕੰਟਰੋਲ ਕਰਦੇ ਨੇ ਪਾਰਟੀਆਂ, ਤੂੰ ਇਹ ਨਹੀਂ ਕਹਿ ਸਕਦਾ, ਤੂੰ ਇਹ ਇਸ ਤਰ੍ਹਾਂ ਨਹੀਂ ਕਰ ਸਕਦਾ, ਤੇ ਉਹਨਾਂ ਦੀ ਛਤਰ ਛਾਇਆ ਥੱਲੇ ਤੁਹਾਨੂੰ ਕੰਮ ਕਰਨਾ ਪੈਂਦਾ। ਜਦੋਂ ਤੁਸੀਂ ਆਜ਼ਾਦ ਉਮੀਦਵਾਰ ਹੁੰਦੇ ਆ, ਤੁਸੀਂ ਜੋ ਪਬਲਿਕ ਤੁਸੀਂ ਸੋਚਦੇ ਆ ਵੀ ਇਹ ਗਲਤ ਹੋ ਰਿਹਾ, ਤੁਸੀਂ ਇਹ ਸੋਚਦੇ ਆ ਪਬਲਿਕ ਵਿੱਚ ਇਹ ਗੱਲ ਹੋਣੀ ਚਾਹੀਦੀ ਆ, ਇਹ ਪ੍ਰੋਜੈਕਟ ਹੋਣਾ ਚਾਹੀਦਾ, ਉਹ ਨਹੀਂ ਹੋ ਰਿਹਾ, ਤੇ ਤੁਸੀਂ ਇੱਕ ਆਜ਼ਾਦ ਉਮੀਦਵਾਰ ਤੇ ਆਪਣੀ ਆਵਾਜ਼ ਮੀਡੀਆ ਨੂੰ ਦੇ ਸਕਦੇ ਆ, ਆਪਣਾ ਪਾਰਲੀਮੈਂਟ ਵਿੱਚ ਇਹ ਮੁੱਦਾ ਲਿਆ ਸਕਦੇ ਆ ਤਾਂ ਕਿ ਅੱਗੇ ਲੋਕਾਂ ਨੂੰ ਪਤਾ ਲੱਗੇ। ਜੇ ਮੈਂ ਏਦਾਂ ਛਤਰ ਛਾ, ਮੈਨੂੰ ਵੀ ਆਫਰ ਆਈ ਸੀ, ਪਰ ਮੈਂ ਇਹ ਸੋਚ ਲਿਆ ਵੀ ਕਿਸੇ ਦੀ ਛਤਰ ਛਾ ਥੱਲੇ ਆ ਕੇ ਆਵਾਜ਼ ਮੈਂ ਉਠਾ ਨਹੀਂ ਸਕਦਾ, ਤੇ ਮੈਨੂੰ ਇੱਥੇ ਤਕਰੀਬਨ ਹਰ ਕਮਿਊਨਿਟੀ ਵਾਲੇ ਜਾਣਦੇ ਆ। ਮੈਂ ਟੈਕਸੀ ਕੌਂਸਲ ਵਿੱਚ ਕਾਫੀ ਚਿਰ ਰਿਹਾ, ਫਿਰ ਗੁਰਦੁਆਰੇ ਦੀ ਮੈਨੇਜਮੈਂਟ ਕਮੇਟੀ 'ਚ ਰਿਹਾ, ਇਸ ਵੇਲੇ ਮੈਂ ਸਾਊਥ ਸਿੱਖ ਸੋਸਾਇਟੀ ਆਫ ਸਾਊਥ ਆਸਟ੍ਰੇਲੀਆ ਦੀ ਗਵਰਨਿੰਗ ਕੌਂਸਲ ਵਿੱਚ ਇੱਕ ਮੈਂਬਰ ਦੇ ਤੌਰ 'ਤੇ ਕੰਮ ਕਰਿਆ ਜੀ।
ਜੀ ਤੁਹਾਡੇ ਇਸ ਤਜਰਬੇ ਤੋਂ ਪ੍ਰਤੀਤ ਹੁੰਦਾ ਕਿ ਤੁਸੀਂ ਆਸਟ੍ਰੇਲੀਆ ਨੂੰ ਆਪਣਾ ਘਰ ਬਹੁਤ ਦੇਰ ਤੋਂ ਬਣਾਇਆ ਹੋਇਆ?
ਹਾਂਜੀ, ਮੈਨੂੰ ਇੱਥੇ 36 ਸਾਲ ਹੋ ਗਏ ਇੱਥੇ ਸਾਊਥ ਆਸਟ੍ਰੇਲੀਆ ਵਿੱਚ, ਮੈਂ ਹੋਰ ਕਿਤੇ ਵੀ ਮੂਵ ਨਹੀਂ ਹੋਇਆ। ਮੇਰੇ ਬੇਟੀ ਮੈਲਬਰਨ ਗਈ ਸੀ, ਉਹ ਕਹਿੰਦੀ ਇੱਥੇ ਆ ਜਾਓ, ਇੱਥੇ ਠੀਕ ਆ, ਪਰ ਮੈਂ ਉੱਥੇ ਮੂਵ ਨਹੀਂ ਹੋਇਆ। ਮੈਂ ਕਿਹਾ ਜਿੱਥੇ ਆ ਗਿਆ ਮੈਨੂੰ ਇਹਦੇ ਨਾਲ ਇੱਕ ਕਿਸਮ ਦਾ ਪਿਆਰ ਹੋ ਗਿਆ। ਮੈਂ ਮੇਰੇ ਦੋ ਭਰਾ ਭੈਣ ਸਾਲਾ ਸਾਲੀ ਅਮੈਰੀਕਾ ਨੇ, ਉਹ ਕਹਿੰਦੇ ਅਸੀਂ ਤੈਨੂੰ ਸਪੋਂਸਰ, ਇੱਥੇ ਆ ਜਾ। ਮੈਂ ਨਹੀਂ, ਮੈਨੂੰ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਸਭ ਤੋਂ ਪਿਆਰਾ, ਮੈਂ ਇੱਥੇ ਆਪਣੀ ਸਾਰੀ ਜ਼ਿੰਦਗੀ ਬਤੀਤ ਕਰਨੀ, ਇਸ ਕਰਕੇ ਮੈਂ ਇੱਥੇ ਹੀ ਰਿਹਾ।
ਤੇ ਤੁਹਾਡੀ ਉਮੀਦਵਾਰੀ ਤੇ ਉਹਨਾਂ ਨੀਤੀਆਂ ਤੇ ਆਪਾਂ ਬਾਅਦ 'ਚ ਆਉਂਦੇ ਹਾਂ, ਜਿਹਦੇ ਸਦਕੇ ਤੁਸੀਂ ਆਪਣਾ ਨਾਮ ਬਣਾਉਣਾ ਚਾਹੁੰਦੇ ਹੋ, ਥੋੜ੍ਹਾ ਜਿਹਾ ਮੈਨੂੰ ਇਹ ਜ਼ਰੂਰ ਦੱਸੋ ਕਿ ਪਿਛਲੇ 30-40 ਸਾਲ 'ਚ ਤੁਸੀਂ ਕੀ ਭਿੰਨਤਾ ਦੇਖੀ ਆ ਭਾਰਤੀ ਭਾਈਚਾਰੇ ਦੇ ਲਿਹਾਜ਼ ਨਾਲ? ਇੱਕ ਤਾਂ ਆਬਾਦੀ ਦੇ ਲਿਹਾਜ਼ ਨਾਲ ਹੋ ਗਈ ਕਿ ਪਹਿਲਾਂ ਅਸੀਂ ਆਟੇ 'ਚ ਲੂਣ ਦੇ ਬਰਾਬਰ ਸੀ, ਪਰ ਹੁਣ ਪਿਛਲੇ ਕੁਝ ਸਮੇਂ 'ਚ ਆਬਾਦੀ ਕਾਫੀ ਹੋਈ ਆ। ਲੋਕਾਂ ਦੇ ਹਾਵ ਭਾਵ, ਲੋਕਾਂ ਦਾ ਐਟੀਚਿਊਡ ਕੀ ਉਹ ਭਾਰਤੀ ਭਾਈਚਾਰੇ ਲਈ ਬਦਲਿਆ, ਉਹਦੇ ਬਾਰੇ ਥੋੜ੍ਹਾ ਜਿਹਾ ਜ਼ਰੂਰ ਦੱਸੋ।
ਹਾਂਜੀ, ਇਹ ਬਾਰੇ ਮੈਂ ਤੁਹਾਨੂੰ ਦੱਸਦਾ, ਜਦੋਂ ਅਸੀਂ ਇੱਥੇ ਆਏ ਸੀ 36 ਸਾਲ ਪਹਿਲਾਂ, ਤੇ ਇੱਥੇ ਜਦੋਂ ਪਹਿਲਾ ਗੁਰਦੁਆਰਾ 1982 ਵਿੱਚ ਖੁੱਲਿਆ ਸੀਗਾ, ਹਿੰਸਡ ਰੋਡ ਨੌਰਥ ਫੀਲਡ ਵਿੱਚ, ਉਹਦੇ ਵਿੱਚ 10 ਜਾਂ 20 ਜਾਂ 30 ਹੋ ਜਾਂਦੇ ਹੋਣਗੇ ਮੈਕਸੀਮਮ, ਉੱਥੇ ਇੰਨੇ ਕੁ ਬੰਦੇ ਖੂੰਜਿਆਂ ਵਿੱਚ ਲੱਗ ਕੇ ਬੈਠਦੇ ਹੁੰਦੇ ਸੀਗੇ, ਇੱਕੋ ਗੁਰਦੁਆਰਾ ਇੱਕੋ ਹੀ ਕਮਰਾ ਹੁੰਦਾ ਸੀ, ਛੋਟੀ ਜਿਹੀ ਰਸੋਈ ਹੁੰਦੀ ਸੀ। 2000 ਤੋਂ ਬਾਅਦ ਪਹਿਲਾਂ ਡਾਕਟਰਸ ਆਉਣ ਲੱਗੇ ਤੇ ਖੇਤੀਬਾੜੀ ਵਾਲੇ ਆਉਣ ਲੱਗੇ ਹੌਲੀ ਹੌਲੀ, ਉਸ ਤੋਂ ਬਾਅਦ ਮਾਈਗ੍ਰੇਸ਼ਨ ਖੁੱਲੀ, ਤੇ ਹੁਣ ਤਾਂ ਇੱਥੇ 3 ਗੁਰਦੁਆਰੇ ਨੇ, ਚੌਥਾ ਬਣਾਉਣ ਦੀਆਂ ਤਿਆਰੀਆਂ। ਹੁਣ ਜਿਹੜੇ ਬਾਕੀ ਜਿਹੜੇ ਤੁਸੀਂ ਕਹਿੰਦੇ ਆ ਪਹਿਲਾਂ ਜੋ ਆਏ ਬੰਦੇ, ਤੇ ਉਹਨਾਂ ਦੇ ਵਿੱਚ ਅੱਜ ਦੇ ਮੁੰਡਿਆਂ ਵਿੱਚ ਕੀ ਫਰਕ ਆ? ਆਪਣੇ ਜਿਹੜੀ ਜਨਰੇਸ਼ਨ ਆ, ਹੁਣ ਤੁਸੀਂ ਇਹ ਦੇਖ ਲਓ 36 ਸਾਲਾਂ ਵਿੱਚ ਇੱਕ ਕਿਸਮ ਦੀ ਜਨਰੇਸ਼ਨ ਬਦਲ ਜਾਂਦੀ ਆ।
ਕੋਈ ਸ਼ੱਕ ਨਹੀਂ,
ਮੈਂ ਇਹ ਚੀਜ਼ ਨੋਟਿਸ ਕੀਤੀ, ਜਿਹੜੇ ਪੁਰਾਣੇ ਬੰਦੇ ਆਏ ਸੀ ਉਹ ਪੜ੍ਹੇ ਲਿਖੇ ਸੀ, ਕੋਈ BA ਸੀ, ਕੋਈ MA ਸੀ, ਉਹਨਾਂ ਦੀਆਂ ਆਦਤਾਂ ਵਿੱਚ ਬਹੁਤ ਫਰਕ ਸੀਗਾ। ਉਹਨਾਂ ਦੀਆਂ ਆਦਤਾਂ ਉਹ ਰਿਸਪੈਕਟ ਕਰਦੇ ਸੀ, ਰਿਸਪੈਕਟ ਲੈਂਦੇ ਸੀ। ਅੱਜ ਕੁਛ ਬੰਦੇ ਕੁਛ ਇਸ ਤਰ੍ਹਾਂ ਆ ਗਏ ਆ ਵੀ ਉਹ ਵਿਆਹ ਕਰਾ ਕੇ ਜਾਂ ਕਿੱਦਾਂ ਵੀ ਪਏ ਇੱਥੇ ਆਉਣ ਲਈ, ਕਿਉਂਕਿ ਇੰਡੀਆ ਵਿੱਚ ਅੱਜ ਕੱਲ੍ਹ ਡਰੱਗ ਦਾ ਕਿੱਦਾਂ ਵੀ ਮਾਹੌਲ ਕਰਕੇ ਉਹ ਅਗਲੇ ਦੇ ਮਾਂ ਪੇ ਖੇਤ ਵੇਚ ਕੇ ਜਾਂ ਗਹਿਣੇ ਕਰਕੇ ਉਹਨੂੰ ਇੱਧਰ ਭੇਜ ਦਿੰਦੇ ਆ, ਪਰ ਉਹ ਜਿਹੜੀ ਉਹਨਾਂ ਦੀ ਆਦਤ ਆ ਇੱਥੇ ਆ ਕੇ ਉਹ ਬਦਲ ਦਿੰਦੀ, ਹੌਲੀ 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 ਫਿਰ ਉਹ ਬਦਲਦੀ ਆ, ਪਰ ਪਹਿਲਾਂ ਆ ਕੇ ਉਹ ਜਿਹੜੀਆਂ ਪਿਛਲੀਆਂ ਆਦਤਾਂ ਨੇ ਨਾ ਉਹੀ ਹੁੰਦੀਆਂ ਨੇ। ਪਰ ਜਿਹੜੇ ਪਹਿਲਾਂ ਆਏ ਸੀ ਬਹੁਤ ਸਿਆਣੇ ਮੁੰਡੇ ਸੀਗੇ, ਉਹਨਾਂ ਦੀ ਅਸੀਂ ਹੈਲਪ ਵੀ ਕੀਤੀ। ਅੱਜ ਕੱਲ ਜਦੋਂ ਕਿ ਮੈਂ ਜਾਣਦਾ ਹੁੰਦਾ, ਮੇਰੀ ਆਦਤ ਆ ਮੈਂ ਹਰੇਕ ਨੂੰ ਬੁਲਾ ਲੈਂਦਾ ਹਾਂ। ਅੱਜ ਕੱਲ ਤਾਂ ਮੁੰਡੇ ਉਹ ਬੋਲ ਕੇ ਰਾਜ਼ੀ ਨਹੀਂ, ਇਹ ਬੁੜੇ ਬੰਦੇ ਖਰੇ ਸਾਨੂੰ ਕੋਈ ਪੁੱਛਣਗੇ, ਤੇ ਮੇਰੀ 65 ਸਾਲ ਦੀ ਉਮਰ ਆ, ਇਸ ਕਰਕੇ ਮੈਂ ਇਹ ਕਹਿ ਰਿਹਾ। ਅੱਜ ਤੋਂ 36 ਸਾਲ ਪਹਿਲਾਂ ਦੀਆਂ ਆਦਤਾਂ ਤੇ ਹੁਣ ਦੀਆਂ ਆਦਤਾਂ ਵਿੱਚ ਤੁਸੀਂ ਮੰਨਣਾ ਨਹੀਂ 100% ਦਾ ਫਰਕ ਆ
ਜੀ। ਤੇ ਉਹ ਕਿਹੜੀਆਂ ਨੀਤੀਆਂ ਨੇ ਥਾਂਦੀ ਸਾਹਿਬ ਜਿਹੜੀਆਂ ਤੁਹਾਡੇ ਦਿਲ ਨਹੀਂ ਲੱਗਦੀਆਂ, ਜਿਹਦੇ ਚੱਲਦਿਆਂ ਤੁਹਾਨੂੰ ਲੱਗਦਾ ਕਿ ਨੁਮਾਇੰਦਗੀ ਚਾਹੀਦੀ ਆ ਲੋਕਾਂ ਨੂੰ, ਉਸ ਕਿਸਮ ਦੇ ਵਿਚਾਰ ਚਾਹੀਦੇ ਆ, MLC 'ਚ ਇਹੋ ਜਿਹੇ ਮੈਂਬਰ ਚੁਣੇ ਜਾਣੇ ਚਾਹੀਦੇ ਆ ਜਿਹੜੇ ਉਹ ਨੀਤੀਆਂ ਨੂੰ ਲਾਗੂ ਕਰਾ ਸਕਣ, ਕੀ ਬਦਲਾਅ ਚਾਹੁੰਦੇ ਹੋ?
ਅੱਛਾ, ਪਹਿਲੀ ਗੱਲ ਤਾਂ ਇਹ, ਵੈਸੇ ਤਾਂ ਇਹ ਫੈਡਰਲ ਇਸ਼ੂ ਹੈ, ਜਿਸ ਤਰ੍ਹਾਂ ਵੀਜ਼ਾ ਆਪਣੇ ਪੇਰੈਂਟਸ ਬਣਾਉਣੇ ਹੋਣ ਇੱਥੇ, ਆਪਾਂ ਕੰਮ ਕਰ ਸਕੀਏ, ਆਪਣੇ ਬੱਚੇ ਸਾਂਭ ਸਕਣ ਉਹ, ਅਤੇ ਉਹਨਾਂ ਲਈ ਇਹਨਾਂ ਨੇ ਦੋਹਾਂ ਲੇਬਰ ਨੇ ਅਤੇ ਲਿਬਰਲ ਨੇ, ਅਸੀਂ ਉਹਨਾਂ ਨੂੰ ਆਹ ਇਜਾਜ਼ਤ ਦੇਵਾਂਗੇ, ਇਸ ਤਰ੍ਹਾਂ ਕਰਾਂਗੇ, ਹਰ ਇੱਕ ਉਹ ਬੈੱਡ ਕਰ ਰਹੇ ਸੀ ਇੱਕ ਕਿਸਮ ਦੇ। ਪਰ ਜਦੋਂ ਸਤਾ 'ਚ ਆਵੇ ਉਹਨਾਂ ਨੇ ਇੱਕ ਕਿਸਮ ਦਾ ਇਹ ਜਿਹੜੇ ਵੀਜ਼ੇ ਆ ਨਾ, ਇਹ ਆਕਸ਼ਨ ਕਰਨੇ ਸ਼ੁਰੂ ਕਰ ਦਿੱਤੇ, ਇੱਕ ਵੇਚਣੇ ਸ਼ੁਰੂ ਕਰ ਦਿੱਤੇ। ਜੇ ਤੁਸੀਂ 5 ਸਾਲ ਦਾ ਲੈਣਾ 10,000, 10 ਮਤਲਬ 5 ਸਾਲ ਦਾ ਲੈਣਾ 10,000, ਅੱਗੇ 20,000, ਇਸ ਤਰ੍ਹਾਂ ਕਰਨੇ ਸ਼ੁਰੂ ਕਰਤੇ। ਜੇ ਤੁਸੀਂ 10 ਸਾਲ ਦਾ ਵੀਜ਼ਾ ਆਉਣ ਜਾਣ ਦਾ ਲੈਣਾ ਤਾਂ ਫਿਰ ਤੁਹਾਨੂੰ 20,000 ਦੇਣਾ ਪੈਣਾ। ਇਸ ਤਰ੍ਹਾਂ ਇਹ ਠੀਕ ਨਹੀਂ ਮੈਂ ਸਮਝਿਆ। ਦੂਸਰੀ ਗੱਲ ਇਹ ਹੈ, ਜਦੋਂ ਮੈਂ ਕਿਸੇ ਦੀ ਵੀ ਮਦਦ ਲਈ ਕਿਸੇ ਮਿਨਿਸਟਰ ਨਾਲ ਕਿਸੇ ਆਫਿਸ ਵਿੱਚ ਗੱਲ ਕਰਦਾ ਤਾਂ ਉਹ ਗੱਲ ਉਹ ਦਫ਼ਤਰਾਂ ਵਿੱਚ ਕਾਗਜ਼ਾਂ ਵਿੱਚ ਰਹਿ ਜਾਂਦੀ ਆ, ਬਾਹਰ ਨਹੀਂ ਨਿਕਲਦੀ, ਤੇ ਉਹਨਾਂ ਤੇ ਅਮਲ ਨਹੀਂ ਹੁੰਦਾ। SBS Radio. ਮੇਰਾ ਇਹ 36 ਸਾਲਾਂ ਦਾ ਤਜਰਬਾ, ਮੈਂ ਖਾਸ ਕਰ ਟਰਾਂਸਪੋਰਟ ਇੰਡਸਟਰੀ ਵਿੱਚ ਮੈਨੂੰ 34 ਸਾਲ ਹੋ ਗਏ। ਮਿਨਿਸਟਰਾਂ ਨਾਲ ਵੀ ਗੱਲ ਕੀਤੀ, ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ, ਜਦੋਂ ਊਬਰ ਆਈ ਆ ਨਾ, ਇਹਨੂੰ ਕੋਈ ਇੰਸਪੈਕਸ਼ਨ ਨਹੀਂ, ਕੋਈ ਕੁਛ ਨਹੀਂ, ਤੇ ਇਹ ਸਿੱਧੀ ਇਹਨਾਂ ਨੇ ਕਹਿਤੀ। ਜੇ ਮੈਂ ਆਪਣੇ ਤੁਹਾਨੂੰ ਦੱਸਦਾ, ਮੈਂ ਇੱਕ ਇੰਸਪੈਕਸ਼ਨ ਥੋੜ੍ਹੀ ਜਿਹੀ ਇਗਨੋਰ ਹੋ ਗਈ ਥੋੜ੍ਹੇ ਦਿਨਾਂ ਲਈ, ਅਤੇ ਇਹਨਾਂ ਨੇ ਮੈਨੂੰ $5,000 ਫਾਈਨ ਕੀਤਾ। ਕਹਿੰਦੇ ਤੈਂ ਇਹ, ਜਦੋਂ ਮੈਂ ਕਿਹਾ ਗੱਲ ਨਹੀਂ, ਮੈਂ ਅਪੀਲ ਕਰ ਦੇਣੀ ਹੈ, ਫਿਰ ਮੈਨੂੰ ਕਹਿੰਦੇ ਤੂੰ ਦੁਬਾਰਾ ਅਸੀਂ ਤੇਰੀ ਫੇਰ ਸੁਣਾਈ ਕਰਦੇ। ਦੁਬਾਰਾ ਗਿਆ, ਮੈਨੂੰ ਕਹਿੰਦੇ $4,000 ਫਾਈਨ ਤੂੰ ਦੇ। ਮੈਂ ਕੋਈ ਗੱਲ ਨਹੀਂ, ਮੈਂ ਇਲੈਕਸ਼ਨ ਲੜ ਰਿਹਾ, ਮੈਨੂੰ ਚਿੱਠੀ ਭੇਜੋ, ਮੈਂ ਇਹ ਨਾਲੇ ਮੀਡੀਆ 'ਤੇ ਲੈ ਕੇ ਜਾਊਂਗਾ ਅਤੇ ਨਾਲੇ ਮੈਂ ਅਪੀਲ ਕਰਨੀ। ਉਹਨਾਂ ਨੇ ਹਾਲੇ ਤੱਕ ਮੈਨੂੰ ਚਿੱਠੀ ਨਹੀਂ ਭੇਜੀ, ਕਿਉਂਕਿ ਜੇ ਮੈਂ ਮੀਡੀਆ 'ਤੇ ਲੈ ਗਿਆ ਗੌਰਮੈਂਟ ਦੀ ਬਦਨਾਮੀ ਹੋਣੀ ਆ। ਮੈਨੂੰ ਜਦੋਂ ਮੈਂ ਲੋਕਾਂ ਦੀ ਹੈਲਪ ਕਰਦਾ, ਮੈਂ ਉਹਨਾਂ ਦੀ ਸਾਰਿਆਂ ਦੀ ਆਵਾਜ਼ ਲੈ ਕੇ ਜਾਂਦਾ। 8 ਬੰਦੇ ਸੀਗੇ ਉੱਥੇ ਜਦੋਂ ਮੇਰੀ ਟਰਾਂਸਪੋਰਟ ਮਿਨਿਸਟਰ ਨਾਲ ਗੱਲ ਹੋਈ ਆ, ਮੈਂ ਆਪਣੇ ਬੰਦਿਆਂ ਦੀ ਆਵਾਜ਼, ਮੈਨੂੰ ਇਕੱਲੇ ਨੂੰ ਨਹੀਂ, ਜੇ ਕਿਸੇ ਦਾ ਲਾਇਸੈਂਸ ਨਹੀਂ ਬਣਦਾ ਮੈਂ ਉਹਦੀ ਆਵਾਜ਼ ਮੋਹਰੇ ਲੈ ਕੇ ਜਾਂਦਾ। ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ, ਮੈਨੂੰ ਥੋੜ੍ਹੇ ਦਿਨ ਹੋ ਗਿਆ ਟੈਲੀਫੋਨ ਆਇਆ, ਉਹ ਕੋਰਟ ਵਿੱਚੋਂ ਕਲੀਅਰ ਹੋ ਗਿਆ, ਕੋਈ ਉਹਦਾ ਕਸੂਰ ਨਹੀਂ, ਸਭ ਕੁਛ ਠੀਕ ਹੈ, ਉਹਨੂੰ ਫਿਰ ਵੀ ਨਹੀਂ ਲਾਇਸੈਂਸ ਦੇ ਰਿਹਾ। ਕਹਿੰਦੇ ਕਿ ਸਟੈਂਡਰਡ ਕਮੇਟੀ ਨੇ ਕਿਹਾ ਵੀ ਤੈਨੂੰ ਲਾਇਸੈਂਸ ਨਹੀਂ ਮਿਲਣਾ। ਮੈਂ ਉਹਦਾ ਵੀ ਮੁੱਦਾ ਲਿਜਾ ਕੇ, ਜਦੋਂ ਮੈਂ ਇਸ ਤਰ੍ਹਾਂ ਦੇ ਕਈ ਮੁੱਦੇ ਬਹੁਤ ਮੁੰਡਿਆਂ ਨੂੰ ਮੈਂ ਇਸ ਤਰ੍ਹਾਂ ਲੜ ਝਗੜ ਕੇ ਲਾਇਸੈਂਸ ਲੈ ਕੇ ਦਿੱਤੇ ਨੇ ਵੀ ਤੁਸੀਂ ਗਲਤ ਸਿਸਟਮ ਕੀਤਾ, ਗਲਤ ਆ, ਤੇ ਉਹਦੇ ਬਾਰੇ ਮੈਨੂੰ ਤੰਗੀ ਤਾਂ ਹੁੰਦੀ ਆ, ਪਰ ਮੇਰੀ ਰੱਬ ਬਹੁਤ ਮਿਹਨਤ ਕਰਦਾ। ਮੈਂ ਘਰ ਅਸੀਂ ਮਹਾਰਾਜ ਦਾ ਪ੍ਰਕਾਸ਼ ਕਰਦੇ ਹਾਂ, ਉਹ ਜੋ ਕਹਿੰਦਾ ਸਾਨੂੰ ਉਹਦਾ ਅਮਲ ਕਰਦੇ ਹਾਂ। ਇਸ ਕਰਕੇ ਮੈਨੂੰ ਇੱਥੇ ਜਿੰਨੇ ਵੀ ਟੈਕਸੀ ਡਰਾਈਵਰ ਆ, ਤੁਸੀਂ ਕਦੇ ਟੈਕਸੀ ਸਟੈਂਡ 'ਤੇ ਚੱਲ ਦਿਓ, ਤੁਸੀਂ ਇਹ ਪਿਆ ਮੈਂ ਅਮਰੀਕ ਸਿੰਘ ਸਾਂਝੀ, ਉਹ ਤੁਹਾਨੂੰ ਨੰਬਰ ਦੇ ਦੇਣਗੇ। ਰਾਤ ਨੂੰ 11 ਵਜੇ 12 ਵਜੇ 2 ਵਜੇ 4 ਵਜੇ ਮੈਨੂੰ ਬੁਲਾਉਣਾ, ਰਾਤ ਨੂੰ ਮੈਂ ਉੱਥੇ ਜਾਣਾ।
ਤੇ ਥਾਂਦੀ ਸਾਹਿਬ, ਇੱਕ MLC ਵਜੋਂ, ਇੱਕ ਮੈਂਬਰ ਵਜੋਂ ਚੁਣੇ ਜਾਣ ਲਈ ਤੁਹਾਨੂੰ ਭਾਰਤੀ ਭਾਈਚਾਰੇ ਦੇ, ਪ੍ਰਵਾਸੀ ਭਾਈਚਾਰੇ ਦੇ ਨਾਲ ਨਾਲ ਮੇਨ ਸਟ੍ਰੀਮ ਭਾਈਚਾਰੇ ਦੀ ਮਦਦ ਵੀ ਲੈਣੀ ਪੈਣੀ ਆ, ਉਹਨਾਂ ਦੀਆਂ ਵੋਟਾਂ ਪੈਣਗੀਆਂ ਤਾਂ ਕਿਤੇ ਜਾ ਕੇ ਤੁਸੀਂ ਪਹੁੰਚ ਸਕਦੇ ਹੋ ਆਪਣੀ ਲੈਜਿਸਲੇਟਿਵ ਕੌਂਸਲ ਵਿੱਚ। ਤੁਸੀਂ ਸਾਨੂੰ ਇਹ ਵੀ ਦੱਸੋ ਕਿ ਦੱਖਣੀ ਆਸਟ੍ਰੇਲੀਆ ਦੇ ਕੀ ਮੁੱਦੇ ਆ, ਕੀ ਬਦਲਾਅ ਚਾਹੁੰਦੇ ਹੋ?
ਹਾਂਜੀ, ਇੱਕ ਤਾਂ ਇਹ ਇਲੈਕਟ੍ਰੀਸਿਟੀ ਦਾ, ਇਹ ਇੱਥੇ ਸਾਊਥ ਆਸਟ੍ਰੇਲੀਆ ਵਿੱਚ ਦੁਨੀਆ ਵਿੱਚ ਸਭ ਤੋਂ ਮਹਿੰਗੀ ਇਲੈਕਟ੍ਰੀਸਿਟੀ ਆ। ਇਹਦੇ ਬਾਰੇ ਮੈਂ ਜ਼ਰੂਰ ਮੁੱਦਾ ਲੈ ਕੇ ਜਾਊਂਗਾ ਵੀ ਇਹ ਸਸਤੀ ਹੋਣੀ ਚਾਹੀਦੀ ਆ, ਕਿਉਂਕਿ ਪਹਿਲਾਂ ਗੌਰਮੈਂਟ ਦੇ ਹੱਥ ਵਿੱਚ ਸੀ, ਉਹ ਬਿੱਲ ਭੇਜਦੇ ਸੀਗੇ ਅਤੇ ਅਸੀਂ, ਸਾਨੂੰ ਉਹ ਜੋ ਬਿੱਲ ਉਹ ਇੰਨਾ ਮਹਿੰਗਾ ਨਾ ਸੀ। ਹੁਣ ਖਰੀਦਦਾ ਕੋਈ ਬਿਜਲੀ ਆ, ਵੇਚਦਾ ਕੋਈ ਆ, ਅਤੇ ਉਹਦੇ ਵਿੱਚ ਦੋਹਾਂ ਨੇ ਮਾਰਜਨ ਤਾਂ ਲੈਣਾ, ਪ੍ਰੋਫਿਟ ਤਾਂ ਲੈਣਾ। ਜੇ ਗੌਰਮੈਂਟ ਦੇ ਹੱਥ ਵਿੱਚ ਹੋਵੇ ਤੇ ਉਹਦੇ ਵਿੱਚ ਕੋਈ ਬਿਟਵੀਨ ਮੈਨ ਹੈ ਨਹੀਂ ਗਾ, ਤੇ ਉਹਨਾਂ ਸਸਤੀ ਹੋ ਸਕਦੀ ਆ। ਇਹ ਗੌਰਮੈਂਟਾਂ ਨੇ ਹਰ ਇੱਕ ਚੀਜ਼ ਵੇਚਣੀ ਸ਼ੁਰੂ ਕਰਤੀ, ਜਿੱਦਾਂ ਹੁਣ ਇੱਥੇ ਸਟੈਂਪ ਡਿਊਟੀ ਆਫਿਸ, ਉਹ ਵੀ ਵੇਚ ਦਿੱਤਾ। ਮੈਨੂੰ ਇਹ ਨਹੀਂ ਸਮਝਦੀ ਵੀ ਹਰ ਇੱਕ ਚੀਜ਼ ਵੇਚ ਕੇ ਫਿਰ ਬਾਅਦ ਵਿੱਚ ਕਰਨਗੇ ਕੀ ਇਹ। ਮੈਨੂੰ ਬਾਕੀ ਆ ਪਾਣੀ ਦਾ ਮੁੱਦਾ, ਇਹਦੀਆਂ ਵੀ ਕੀਮਤਾਂ ਹੁਣ ਇਹਨਾਂ ਇਲੈਕਸ਼ਨਾਂ ਆਉਣ 'ਤੇ ਇਹਨਾਂ ਨੇ ਥੋੜ੍ਹੀ ਜਿਹੀਆਂ ਘਟਾਈਆਂ। ਇਹ ਪਹਿਲਾਂ ਤਾਂ ਹਰ ਇੱਕ ਚੀਜ਼ ਤਹਾਂ ਨੂੰ ਜਾ ਰਹੀ, ਕੌਂਸਲ ਦੇ ਰੇਟਸ ਤੁਸੀਂ ਮੰਨਣਾ ਨਹੀਂ, ਜਿੱਥੇ 2100 ਸੀ 5 ਸਾਲ ਪਹਿਲਾਂ ਉੱਥੇ 2800 ਹੋ ਗਏ, 3000 ਹੋ ਗਏ। ਹੁਣ ਇਹ ਕਹਿਣ ਲੱਗ ਪਏ ਨੇ ਅਸੀਂ ਉਹਨਾਂ ਨੂੰ ਕੈਪ ਕਰਾਂਗੇ। ਪਹਿਲਾਂ ਕਿਉਂ ਸੁੱਤੇ ਪਏ ਸੀ, ਪਹਿਲਾਂ ਕਿਉਂ ਨਹੀਂ ਕੈਪ ਕੀਤਾ? ਅਤੇ ਦੂਸਰੀ, ਹੁਣ ਇਹਨਾਂ ਨੇ ਇੱਕ ਟੈਕਸੀ ਪੋਲਸੀ, ਅਸੀਂ ਫਲਾਣੇ ਦੀ ਮਦਦ ਕਰਾਂਗੇ, ਟੈਕਸੀ ਡਰਾਈਵਰਾਂ ਦੀ ਮਦਦ ਕਰਾਂਗੇ। ਅਤੇ ਪਹਿਲਾਂ ਤੁਸੀਂ ਟੈਕਸੀ ਡਰਾਈਵਰ ਥੱਲੇ ਲਤਾੜ ਦਿੱਤਾ, ਅਤੇ ਹੁਣ ਤੁਸੀਂ ਕਹਿੰਦੇ ਮਦਦ ਕਰਾਂਗੇ। ਮੈਂ ਫੇਸਬੁੱਕ 'ਤੇ ਵੀ ਅਤੇ ਮੈਂ ਹੋਰ ਵੀ ਸੋਸ਼ਲ ਮੀਡੀਆ 'ਤੇ ਮੈਂ ਇਹ ਪਈ ਜਾਂਦਾ, ਮੈਂ ਇਹ ਕਹਿੰਦਾ ਨਾ ਪ੍ਰੋਮਿਸ 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 ਆਫਟਰ ਇਲੈਕਸ਼ਨ ਬਰੋਕਨ 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 ਆਮ ਗੈਟਿੰਗ ਵੈਰੀ ਗੁੱਡ ਰਿਸਪੋਂਸ। ਸੈਕਿੰਡ, ਤੁਸੀਂ ਕਹਿੰਦੇ ਆ ਵੀ ਜਿਹੜੇ ਦੱਖਣੀ ਆਪਣੇ ਆਸਟ੍ਰੇਲੀਆ ਦੇ ਲੋਕੀ ਨੇ ਇਹਨਾਂ ਦੀ, ਮੈਨੂੰ ਬਹੁਤ ਈਮੇਲਾਂ ਵੀ ਆ ਰਹੀਆਂ ਨੇ ਉਹਨਾਂ ਦੀਆਂ, ਅਤੇ ਮੈਨੂੰ ਫੇਸਬੁੱਕ 'ਤੇ ਮੈਸੇਜ ਵੀ ਆ ਰਹੇ ਨੇ, ਅਤੇ ਮੈਸੇਜਿਸ ਹੋਰ ਵੀ ਆ ਰਹੇ ਨੇ ਵੀ ਤੁਸੀਂ ਕੀ ਕਰੋਗੇ। ਮੈਂ ਜੋ ਵੀ ਪੋਲਿਸੀ ਆ ਮੈਂ ਉਹਨਾਂ ਨੂੰ ਲਿਖ ਕੇ ਭੇਜ ਦਿੰਦਾ, ਜਾਂ ਉਹਨਾਂ ਨੂੰ ਜੇ ਮੈਨੂੰ ਈਮੇਲ ਭੇਜਦੇ ਮੈਂ ਉਹਨੂੰ ਈਮੇਲ ਭੇਜ ਦਿੰਦਾ। ਬਾਕੀ ਮੈਂ ਇਸ ਤਰ੍ਹਾਂ ਦਾ ਬੰਦਾ ਨਹੀਂ ਵੀ ਮੈਂ ਹਰ ਇੱਕ ਚੀਜ਼ ਨੂੰ ਨੈਗੇਟਿਵ ਦੇਖਾਂ। ਮੈਂ ਜੋ ਚੰਗਾ ਕੰਮ ਕਰੂਗੀ ਗੌਰਮੈਂਟ ਮੈਂ ਉਹਦੇ ਨਾਲ ਹੈ, ਜੇ ਨਹੀਂ ਕਰੂਗੀ ਠੀਕ ਕੰਮ ਮੈਂ ਉਹਨਾਂ ਦੇ ਨਾਲ ਨਹੀਂ ਹੈਗਾ, ਮੈਂ ਉਹਨਾਂ ਦੀ ਬੈਕਅਪ ਨਹੀਂ ਕਰੂੰਗਾ। ਇਹ ਸਾਰਿਆਂ ਨੂੰ ਮੇਰੀ ਹਾਲਤ ਦਾ ਪਤਾ, ਮੈਂ ਕਦੀ ਜੋ ਆਪਣਾ ਦਿਲ ਦੀ ਗੱਲ ਜਾਂ ਲੋਕਾਂ ਦੀ ਗੱਲ ਅੱਗੇ ਪਹੁੰਚਾਉਣੋਂ ਮੈਂ ਕਦੀ ਸੰਗਿਆ ਨਹੀਂ ਹੈ। ਮੈਨੂੰ ਕਦੀ ਮੈਂ ਘਬਰਾਇਆ ਨਹੀਂ ਵੀ ਮੈਨੂੰ ਗੌਰਮੈਂਟ ਇਹ ਕਰੂਗੀ, ਮੈਨੂੰ ਪਤਾ ਮੈਨੂੰ ਤੰਗੀ ਹੁੰਦੀ, ਪਰ ਕੋਈ ਗੱਲ ਨਹੀਂ, ਜੇ ਮੈਂ ਕਿਸੇ ਦੇ ਭਲੇ ਲਈ ਆਪ ਤੰਗੀ ਕੱਢ ਸਕਾਂ ਮੈਂ ਕਹਿੰਦਾ ਇਹਦੀ ਨਾਲ ਦੀ ਰੀਸ ਨਹੀਂ ਹੈਗੀ
ਜੀ। ਬਹੁਤ ਬਹੁਤ ਮਿਹਰਬਾਨੀ ਥਾਂਦੀ ਸਾਹਿਬ ਇਹ ਸਾਰੀ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕਰਨ ਲਈ, ਅਤੇ ਆਉਣ ਵਾਲੇ ਸਮੇਂ 'ਚ 17 ਮਾਰਚ ਨੂੰ ਪਤਾ ਲੱਗੇਗਾ ਕਿ ਲੋਕ ਕਿੰਨੀ ਹਮਾਇਤ ਕਰਦੇ ਆ ਤੁਹਾਨੂੰ, ਕਿੰਨੀਆਂ ਵੋਟਾਂ ਪਾਉਂਦੇ ਆ। ਸਮਾਂ ਦੇਣ ਲਈ ਅਤੇ ਉਮੀਦਵਾਰੀ ਬਾਰੇ ਦੱਸਣ ਲਈ ਬੜੀ ਮਿਹਰਬਾਨੀ। ਜਾਂਦੀ ਵਾਰ ਦਾ ਕੋਈ ਸੁਨੇਹਾ ਹੋਵੇ ਤਾਂ ਜ਼ਰੂਰ ਦੱਸ ਸਕਦੇ।
ਮੈਂ ਸਾਰਿਆਂ ਨੂੰ ਇੱਥੇ ਸਾਊਥ ਆਸਟ੍ਰੇਲੀਆ ਵਿੱਚ ਅਰਜ਼ ਕਰਦਾ ਅਤੇ ਮੈਨੂੰ ਜਦੋਂ ਕਾਮਯਾਬ ਬਣਾਂਗੇ ਮੈਂ ਇੱਕ ਕਮਿਊਨਿਟੀ ਲਈ ਨਹੀਂ ਕੰਮ ਕਰਾਂਗਾ, ਸਾਰੇ ਸਾਊਥ ਆਸਟ੍ਰੇਲੀਆ ਲਈ ਮੈਂ ਉਹਨਾਂ ਨੂੰ ਕੰਮ ਕਰਾਂਗਾ ਅਤੇ ਹਰ ਇੱਕ ਕਮਿਊਨਿਟੀ ਲਈ ਕੰਮ ਕਰਾਂਗਾ। ਹਰ ਕਮਿਊਨਿਟੀ ਵਿੱਚ ਮੈਂ ਅੱਜ ਤੱਕ ਵਿਚਰਦਾ ਆ ਰਿਹਾ ਅਤੇ ਮੈਂ ਅੱਗੇ ਵੀ ਵਿਚਰਦਾ। ਅਤੇ ਦੂਸਰੀ ਇੱਕ ਹੋਰ ਗੱਲ ਆ, ਮੈਂ ਹਮੇਸ਼ਾ ਆਪਣੇ ਆਪ ਨੂੰ ਨੀਵਾਂ ਬਣਾ ਕੇ ਮਤਲਬ ਚੱਲਿਆ। ਦੂਸਰੀ ਗੱਲ ਇਹ ਜੇ ਇਸ ਇੱਥੇ ਇੱਕ ਵਾਈਟ ਪੇਪਰ ਮਿਲਦਾ ਉਹਦੇ ਵਿੱਚ 12 ਉਮੀਦਵਾਰ ਨੇ, ਉੱਪਰ ਥੱਲੇ ਕਾਫੀ ਨੇ। ਮੈਂ ਉਤਲੇ ਗਰੁੱਪ ਵਿੱਚ ਹਾਂ ਅਤੇ ਮੇਰਾ ਨਾਂ ਨਾਲ ਲਿਖਿਆ, ਆਖਰੀ ਵਿੱਚ ਮੇਰਾ ਨਾਂ ਨਾਲ ਲਿਖਿਆ। 11 ਪਾਰਟੀਆਂ ਰਜਿਸਟਰਡ ਨੇ ਇੱਥੇ ਜਿਹਨਾਂ ਨੇ ਪਹਿਲਾਂ, ਆਖਰੀ ਮੇਰਾ ਨਾਂ ਹੈਗਾ ਅਮਰੀਕ ਸਿੰਘ ਥਾਂਦੀ ਅਤੇ ਐੱਲ ਹੈਗਾ ਜਿੱਥੇ ਇੱਕ ਨੰਬਰ 1 ਪਾ ਕੇ ਤੁਸੀਂ ਸਾਰੇ ਮੈਨੂੰ ਕਾਮਯਾਬ ਬਣਾ ਸਕਦੇ ਆ। ਸਾਰਿਆਂ ਦੀ ਬਹੁਤ ਬਹੁਤ ਮਿਹਰਬਾਨੀ ਅਤੇ ਪਿਆਰ ਭਰੀ ਸਤਿ ਸ੍ਰੀ ਅਕਾਲ। SBS Radio.